एक ओंकार सतनाम करता पुरख निरपा निर्वैर अकाल मूरत अजूनी सैपं गुरप्रसाद जप आद सच जुगाद सच हैपी सच नानक हो से पी सच चक्र चहन अर बरन जात अर पात नहन जेह रूप रंग अर रेख पेख कौ कह नाम सकत के अचल मूरत अनपाओ प्रकाश हम तो कह जाय कोट इंद्र इंद्राण साह सहान गण जय त्रिपवन महेप सुर नर असुर नेत नेत बंतरण कहत तव सर्व नाम कथे कवन कर्म नाम वर्णत सुमत मोघ उचरा शास्त्र खट पिंग गिरन चढ़ जाय अंध लखे बदरो सुनाय जाओ काल कृपा कराए कहां बुद्ध प्रभ तुच्छ हमारी वर्ण सका मेहमान जो तुहारी हम ना शकत कर सिफत तुम्हारी आप ले हो तुम कथा सुधारी जेता जियो पिंड सब तेरा तू अंतर जमे पुरख भगवान दासन दास कहे जन नानक जे तू कराए है ते हाँ करे वख्यान बेशुमार अथह अगणत यतोला ज्यों बुलावो हो त्यों नानक दास बोले तन तन साहिब श्री गुरु ग्रंथ साहिब जी महाराज जुगो जुग अटल सतगुरां दी पावन गोद विच विराजमान गुरु खालसा साधु संगत जीओ धन गुरु गोबिंद सिंह जी महाराज कलगीधर पातशाह जी दी बख्शिश कीती होई फतेह ਸਰਬਤ ਸੰਗਤਾਂ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਅਸੀਂ ਸਾਰੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ। ਭਾਗਾਂ ਵਾਲਿਆਂ ਨੂੰ ਇਹ ਅਵਸਰ ਪ੍ਰਾਪਤ ਹੋਇਆ ਕਰਦਾ। ਗੁਰੂ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਿੱਖ ਜਗਤ ਦੇ ਪਹਿਲੇ ਗੁਰੂ, ਬਾਬੇ ਨਾਨਕ ਦੇ ਬੋਲ ਨੇ ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ਹੁ ਦੇਖੇ ਪਤੀ ਆਏ। ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਸ੍ਰੀ ਰਾਗ ਦੇ ਅੰਦਰ, ਸਮਝਾਉਣਾ ਕੀਤਾ ਸਤਿਗੁਰਾਂ ਨੇ ਜਿਸ ਵੇਲੇ ਹਰੀ ਦੀ ਯਾਦ ਵਿੱਚ ਜੁੜਨਾ, ਉਹਦੀ ਯਾਦ ਵਿੱਚ ਬੈਠਣਾ, ਇਕਾਗਰ ਚਿੱਤ ਹੋ ਕੇ ਨਿਹੋ ਗੁਰੂ ਦੇ ਚਰਨਾਂ ਦੇ ਨਾਲ ਚਿੱਤ ਲਾ ਕੇ ਜਿਸ ਵੇਲੇ ਜਪਿਆ ਜਾਏਗਾ, ਆਰਾਧਿਆ ਜਾਏਗਾ, ਫਲ ਪ੍ਰਾਪਤ ਜ਼ਰੂਰ ਹੋਵੇਗਾ। ਭਾਈ ਰੇ ਰਾਮ ਕਹੋ ਚਿੱਤ ਲਾਏ, ਤੇ ਚਿੱਤ ਇਕਾਗਰਤਾ ਦੇ ਨਾਲ ਜੁੜੇਗਾ ਬਾਬੇ ਨਾਨਕ ਦੇ ਬੋਲ ਨੇ। ਜਗਤ ਵਿੱਚ ਆ ਗਿਆ ਮਨੁੱਖ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਈ ਹੈ ਸਾਡੇ ਤੇ, ਮਨੁੱਖੀ ਸਰੀਰ ਪ੍ਰਾਪਤ ਹੋਇਆ, ਮਨੁੱਖੀ ਜਾਮਾ ਬਖਸ਼ਿਸ਼ ਕੀਤਾ ਗੁਰੂ ਨੇ। ਬਹੁਤ ਵੱਡਾ ਪਾਰ ਉਪਕਾਰ ਕੀਤਾ ਸਾਡੇ ਤੇ, ਇਹ ਕਿਸੇ ਵੀ ਚੀਜ਼ ਦੇ ਬਦਲੇ ਦੇ ਵਿੱਚ ਨਹੀਂ ਮਿਲਿਆ ਸਾਨੂੰ ਮਨੁੱਖਾ ਸਰੀਰ, ਇਹ ਉਹਨੇ ਸਾਡੇ ਉੱਤੇ ਤਰਸ ਕਰਕੇ ਪਾਰੇ ਉਪਕਾਰ ਕੀਤਾ। ਤੇ ਬਾਬੇ ਨਾਨਕ ਨੇ ਕਹਿ ਦਿੱਤਾ ਜਿਸ ਵੇਲੇ ਰਾਮ ਜੀ ਦਾ ਜਾਪ ਕਰਨਾ, ਉਹ ਚਿੱਤ ਲਾ ਕੇ, ਚਿੱਤ ਜਿਹੜਾ ਜੁੜਿਆ ਹੋਣਾ ਚਾਹੀਦਾ ਪਾਤਸ਼ਾਹ ਦੇ ਚਰਨਾਂ ਦੇ ਨਾਲ। ਜਗਤ ਵਿੱਚ ਆਇਆ ਤੂੰ ਕੁਛ ਪ੍ਰਾਪਤ ਕਰਨ ਵਾਸਤੇ, ਖਰੀਦਦਾਰੀ ਕਰਨ ਵਾਸਤੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਰ ਜਸ ਵੱਖਰ ਲੈ ਚੱਲੋ, ਸ਼ਹੁ ਦੇਖੇ ਪਤੀ ਆਏ। ਵੱਖਰ ਕਹਿੰਦੇ ਨੇ ਸੌਦੇ ਨੂੰ, ਸੱਚ ਦੀ ਸੌਦਾਗਰੀ ਨੂੰ, ਸੱਚ ਦੇ ਵਣਜ ਨੂੰ ਵੱਖਰ ਕਿਹਾ ਬਾਬੇ ਨਾਨਕ ਨੇ। ਇੱਥੇ ਖਰੀਦਦਾਰੀ ਜਿਹੜੀ ਕੀਤੀ, ਇੱਥੇ ਜਿਹੜਾ ਸੱਚ ਦਾ ਸੌਦਾ ਖਰੀਦ ਲਿਆ ਉਹਦਾ ਮੁੱਲ ਪੈ ਜਾਏਗਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ ਪਹੁੰਚਣਾ ਮਨੁੱਖ ਨੇ, ਇਹਨੂੰ ਉੱਥੇ ਸਨਮਾਨਿਤ ਕੀਤਾ ਜਾਏਗਾ। ਅਗਰ ਸੱਚ ਦਾ ਸੌਦਾ ਕੋਲ ਹੈ, ਜ਼ਰੂਰੀ ਇਸ ਨੂੰ ਅਦਬ ਤੇ ਸਤਿਕਾਰ ਦੀ ਨਿਗਾਹ ਦੇ ਨਾਲ ਵੇਖਿਆ ਜਾਏਗਾ। ਇਸੇ ਕਰਕੇ ਤੇ ਬਾਬੇ ਨਾਨਕ ਨੇ ਬਾਬੇ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿਚ ਬਚਨ ਕੀਤਾ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੇ ਖੇਪ ਤੁਮਾਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਵਪਾਰ ਸੱਚ ਦਾ ਕਰ, ਤੂੰ ਵਪਾਰੀ ਬਣ ਕੇ ਆਇਆ, ਵਣਜਾਰਾ ਬਣ ਕੇ ਆਇਆ, ਇੱਥੇ ਜਿਹੜਾ ਵੀ ਵਣਜ ਕਰਨਾ ਹੈ ਸੱਚ ਦਾ ਕਰ, ਸੱਚ ਦੀ ਖਰੀਦਦਾਰੀ ਕੀਤੀ ਹੋਈ ਨਾਲ ਨਿਭ ਜਾਏਗੀ। ਝੂਠ ਨੂੰ ਐਸ ਮਾਤ ਲੋਕ ਦੇ ਵਿੱਚ ਵੀ ਕੋਈ ਤਰਜੀਹ ਨਹੀਂ ਮਿਲੀ, ਤੇ ਉਸ ਬਾਪੂ ਦੇ ਕੋਲ ਜਦੋਂ ਜਾਣਾ ਹੈ ਉੱਥੇ ਵੀ ਸੱਚ ਨੂੰ ਸਨਮਾਨਿਤ ਕੀਤਾ ਜਾਏਗਾ, ਅਦਬ ਸਤਿਕਾਰ ਮਿਲੇਗਾ। ਉਸ ਕਚਹਿਰੀ ਦੇ ਵਿੱਚ ਫਿਰ ਇਹ ਨਹੀਂ ਸੁਣਨ ਨੂੰ ਮਿਲਣਾ, ਰੇ ਰੇ ਦਰਗੇ ਕਹੇ ਨਾ ਕੋ, ਆਓ ਬੈਠ ਆਦਰ ਸਭ ਦੇਊ। ਅਸੀਂ ਸਾਰੇ ਇੰਡੀਆ ਤੋਂ ਆਏ ਹਾਂ, ਇੰਡੀਆ ਦੇ ਵਿੱਚ ਜਿਹੜੀ ਮਹਾਰਾਸ਼ਟਰ ਸਟੇਟ ਹੈ ਮਰਾਠੀ ਬੋਲੀ ਵਿੱਚ, ਅਰੇ ਅਗਰ ਕੋਈ ਕਿਸੇ ਨੂੰ ਕਹਿ ਦੇਵੇ ਨਾ ਤੇ ਉਹ ਕਹਿੰਦਾ ਮੇਰੀ ਤੇ ਬਹੁਤ ਵੱਡੀ ਬੇਇੱਜ਼ਤੀ ਹੋਈ ਹੈ। ਜਿਸ ਤਰ੍ਹਾਂ ਪੰਜਾਬੀ ਬੋਲੀ ਵਿੱਚ ਕਿਸੇ ਨੂੰ ਓਏ ਕਹਿ ਦੇਈਏ, ਗੁਰੂ ਸਾਹਿਬ ਜੀ ਕਹਿੰਦੇ ਨੇ ਉੱਥੇ ਫਿਰ ਤੈਨੂੰ ਇਹ ਬੇਅਦਬੀ ਵਾਲਾ ਲਫ਼ਜ਼ ਸੁਣਨ ਨੂੰ ਨਹੀਂ ਮਿਲੇਗਾ ਸੱਚੀ ਦਰਗਾਹ ਦੇ ਵਿੱਚ। ਰੇ ਰੇ ਦਰਗੇ ਕਹਿ ਨਾ ਕੋ, ਉੱਥੇ ਫਿਰ ਆਓ ਬੈਠ ਆਦਰ ਸਭ ਦੇਊ। ਉੱਥੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਤੈਨੂੰ ਇਹ ਲਫ਼ਜ਼ ਸੁਣਨ ਨੂੰ ਮਿਲਣਗੇ, ਕਿਹਾ ਜਾਏਗਾ ਆਓ ਜੀ ਜੀ ਆਇਆ, ਆਓ ਬੈਠੋ ਆਦਰ ਸਭ ਦੇਊ। ਉੱਥੇ ਆਦਰ ਮਿਲੇਗਾ, ਸਤਿਕਾਰ ਮਿਲੇਗਾ। ਅਗਰ ਸੱਚ ਦਾ ਵਣਜ ਕੀਤਾ ਹੋਇਆ, ਝੂਠ ਨੂੰ ਕੋਈ ਥਾਂ ਨਹੀਂ ਮਿਲਿਆ ਕਿਸੇ ਵੀ ਜਗ੍ਹਾ ਤੇ, ਨਾ ਇਸ ਲੋਕ ਦੇ ਵਿੱਚ ਤੇ ਨਾ ਪਰਲੋਕ ਦੇ ਵਿੱਚ। ਇਸੇ ਕਰਕੇ ਤੇ ਬਾਬੇ ਨਾਨਕ ਨੇ ਕਿਹਾ, ਹਰ ਜਸ ਵੱਖਰ ਲੈ ਚੱਲੋ, ਸ਼ਾਹ ਦੇਖੇ ਪਤੀਆ। ਸ਼ਾਹ ਜਗਤ ਪਤੀ ਉਸ ਮਾਲਕ ਨੂੰ ਕਿਹਾ ਜਾਂਦਾ ਜਿਹੜੇ ਸ਼ਾਹ ਦੇ ਕੋਲ ਅਖੀਰ ਨੂੰ ਆ ਮੂੰਹ ਲੈ ਕੇ ਜਾਣਾ ਪੈਣਾ ਹੈ। ਸਾਧ ਸੰਗਤ ਬਲਿਹਾਰ ਜਾਈਏ ਉਹਨਾਂ ਮਨੁੱਖਾਂ ਤੋਂ ਜਿਨ੍ਹਾਂ ਦੇ ਬਾਰੇ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ, ਹਾਂ ਬਲਿਹਾਰੀ ਤਿੰਨ ਕੇ ਪੈਸ ਜੋ ਨਿਕ ਸਜਾਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਬਲਿਹਾਰ ਜਾਈਏ ਉਹਨਾਂ ਗੁਰਮੁਖਾਂ ਪਿਆਰਿਆਂ ਤੋਂ ਜਿਹੜੇ ਇਸ ਕੱਜਲ ਦੀ ਕੋਠੜੀ ਦੇ ਵਿੱਚ ਪ੍ਰਵੇਸ਼ ਕਰਕੇ ਤੇ ਫਿਰ ਆਪਣਾ ਮੁੱਖ ਉਜਲਾ ਲੈ ਕੇ ਹੀ ਉਸ ਮਾਲਕ ਦੇ ਘਰ ਤੱਕ ਪਹੁੰਚ ਜਾਂਦੇ ਨੇ। ਉਹਨਾਂ ਤੋਂ ਬਲਿਹਾਰ ਜਾਈਏ, ਸਦਕੇ ਜਾਈਏ। ਕੱਜਲ ਦੀ ਕੋਠੜੀ ਇਸ ਜਗਤ ਨੂੰ ਕਿਹਾ। ਸਾਧ ਸੰਗਤ ਕਈ ਵਾਰੀ ਕੱਜਲ ਇਹ ਮਨੁੱਖ ਆਪਣੀ ਖੂਬਸੂਰਤੀ ਵਾਸਤੇ ਵੀ ਅੱਖਾਂ ਚ ਪਾਉਂਦਾ, ਕੱਜਲ ਕਾਲਾ ਹੁੰਦਾ, ਤੇ ਜੇ ਭਲਾ ਜਦੋਂ ਕੱਜਲ ਨੂੰ ਪਾਇਆ ਜਾਂਦਾ ਅੱਖਾਂ ਦੇ ਵਿੱਚ ਤੇ ਸੁਰਮਚੂ ਕੱਜਲ ਦੇ ਨਾਲ ਲਿਬੜਿਆ ਹੋਇਆ ਜਦੋਂ ਅੱਖ ਚ ਪੈਂਦਾ ਹੈ, ਪਾਇਆ ਤੇ ਸੀ ਖੂਬਸੂਰਤੀ ਵਾਸਤੇ, ਪਰ ਜੇ ਕਿਤੇ ਉਹ ਹੀ ਕੱਜਲ ਪਾਉਂਦਿਆਂ ਪਾਉਂਦਿਆਂ ਸੁਰਮਚੂ ਲੱਗ ਜਾਏ, ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਦਾ, ਉਹ ਜਿਹੜਾ ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਿਆ ਚਿਹਰੇ ਦੇ ਉੱਤੇ, ਜਦੋਂ ਪਾਣੀ ਵਗੇਗਾ ਤੇ ਮਨੁੱਖ ਦੀ ਸ਼ਕਲ ਬਦਸੂਰਤੀ ਦੇ ਵਿੱਚ ਬਦਲ ਜਾਏਗੀ। ਪਾਇਆ ਤੇ ਸੀ ਖੂਬਸੂਰਤੀ ਵਾਸਤੇ। ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਜਗਤ ਹੈ ਕੱਜਲ ਦੀ ਕੋਠੜੀ, ਇਸ ਕਰਕੇ ਧਨ ਨੇ ਉਹ ਭਗਤ ਜਨ, ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਸੱਚ ਦਾ ਵਣਜ ਕੀਤਾ, ਉਹ ਆਪਣਾ ਮੁਖ ਉਜਲਾ ਲੈ ਕੇ ਪਹੁੰਚ ਜਾਂਦੇ ਨੇ ਵਾਪਸ ਪਾਤਸ਼ਾਹ ਦੇ ਘਰ ਦੇ ਵਿੱਚ। ਤੇ ਗੁਰੂ ਦੀ ਬਾਣੀ ਸਮਝਾ ਰਹੀ ਹੈ, ਹਰ ਜਸ ਵਖਰ ਲੈ ਚੱਲੋ, ਸ਼ਾਹ ਦੇਖੇ ਪਤੀ ਆਏ। ਬਾਬੇ ਨਾਨਕ ਨੇ ਬਚਨ ਕੀਤਾ, ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਸੱਚ ਦਾ ਵਣਜ ਕਰ, ਸੱਚ ਦਾ ਵਪਾਰ ਕਰ, ਤੇ ਵਖਰ ਜਿਹੜਾ ਸੌਦਾ, ਜਿਹੜਾ ਤੂੰ ਸੌਦਾ ਖਰੀਦ ਰਿਹਾ ਉਹਦੀ ਸੰਭਾਲ ਕਰ। ਬਾਬੇ ਨਾਨਕ ਨੇ ਬਚਨ ਕੀਤਾ, ਤੈਸੀ ਵਸਤਵ ਸਾਹੀਏ ਜੈਸੀ ਨਿਵੇ ਨਾਲ, ਇਹੋ ਜਿਹੀ ਵਸਤੂ ਦੀ ਖਰੀਦਦਾਰੀ ਕਰਨੀ ਚਾਹੀਦੀ ਹੈ ਜਿਹੜੀ ਨਾਲ ਨਿਭ ਜਾਏ, ਜੀਵਨ ਸੱਚਾ ਸੁੱਚਾ ਹੋ ਜਾਏ ਕੀਤੀ ਹੋਈ ਖਰੀਦਦਾਰੀ ਦੇ ਨਾਲ, ਤੇ ਉਹ ਖਰੀਦਦਾਰੀ ਨਾਲ ਨਿਭ ਜਾਏ ਆਖਰੀ ਸਵਾਸ ਤੱਕ। ਤੈਸੀ ਵਸਤ ਵਿਸਾਈਏ ਜੈਸੀ ਨਿਭੇ ਨਾਲ, ਅੱਗੇ ਸ਼ਾਹ ਸੁਜਾਣ ਹੈ ਲੈਸੀ ਵਸਤ ਸੰਭਾਲ। ਧੰਨ ਬਾਬਾ ਨਾਨਕ ਜੀ ਬਚਨ ਕਰਦੇ ਨੇ, ਉਹ ਜਿਹੜਾ ਅੱਗੇ ਛਾ ਬੈਠਾ ਹੋਇਆ ਨਾ, ਸੁਜਾਣ ਕਹਿੰਦੇ ਨੇ ਬਹੁਤੇ ਸਿਆਣੇ ਨੂੰ, ਉਸ ਤੋਂ ਵੱਡਾ ਸਿਆਣਾ ਤੇ ਹੋਰ ਹੈ ਹੀ ਕੋਈ ਨਹੀਂ ਨਾ ਸਾਧ ਸੰਗਤ। ਉਸ ਮਾਲਕ ਦੇ ਕੋਲ ਜਾਣਾ, ਉਹਨੇ ਸੱਚ ਦੀ ਖਰੀਦਦਾਰੀ ਨੂੰ ਪ੍ਰਵਾਨ ਕਰ ਲੈਣਾ। ਬਾਬੇ ਨਾਨਕ ਨੇ ਇਸੇ ਕਰਕੇ ਕਿਹਾ, ਭਾਈ ਰੇ ਰਾਮ ਕਹੋ ਚਿੱਤ ਲਾਏ, ਚਿੱਤ ਲਾ ਕੇ ਤੇਰਾ ਮਨ ਜਿਹੜਾ, ਚਿੱਤ ਜਿਹੜਾ ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਪੱਲੇ ਸੱਚ ਦੀ ਸਮੱਗਰੀ ਨਹੀਂ ਹੋਏਗੀ, ਜਿਨ੍ਹਾਂ ਨੇ ਸੱਚ ਦਾ ਵਣਜ ਨਹੀਂ ਕੀਤਾ ਅੱਜ ਤੱਕ, ਉਹਨਾਂ ਦੇ ਬਾਰੇ ਦੇ ਵਿੱਚ ਬਾਬੇ ਨਾਨਕ ਨੇ ਬਚਨ ਕੀਤਾ, ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨਾਂ ਸੁਖ ਹੋਏ, ਜਿਨ੍ਹਾਂ ਦੇ ਕੋਲ ਸੱਚ ਦੀ ਰਾਸ ਹੀ ਨਹੀਂ, ਸੱਚ ਦੀ ਖਰੀਦਦਾਰੀ ਨਹੀਂ ਕੀਤੀ ਅਜੇ ਤੱਕ, ਸੱਚ ਦਾ ਵਣਜ ਨਹੀਂ ਕੀਤਾ ਅਜੇ ਤੱਕ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਾਬਾ ਨਾਨਕ ਜੀ ਇਸ਼ਾਰਾ ਦੇ ਰਹੇ ਨੇ, ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨਾਂ ਸੁਖ ਹੋਏ, ਇਹੋ ਜਿਹੇ ਮਨੁੱਖਾਂ ਨੂੰ ਸੁਖ ਕਿਵੇਂ ਮਿਲ ਸਕਦਾ ਹੈ। ਫਿਰ ਕਹਿੰਦੇ ਨੇ ਖੋਟੇ ਵਣਜ ਵਣਜੀਏ, ਮਨ ਤਨ ਖੋਟਾ ਹੋਏ। ਜਿਹੜੇ ਮਨੁੱਖ ਨੇ ਖੋਟ ਦਾ ਵਣਜ ਕੀਤਾ ਨਾ, ਉਹ ਵਣਜ ਕੀਤਿਆਂ ਹੋਇਆ ਮਨ ਵੀ ਖੋਟਾ ਹੋ ਜਾਏਗਾ ਤੇ ਤਨ ਵੀ ਖੋਟਾ ਹੋ ਜਾਏਗਾ। ਸਾਧ ਸੰਗਤ ਮਨ ਤੇ ਤਨ ਦਾ ਬੜਾ ਗੂੜਾ ਰਿਸ਼ਤਾ ਹੈ। ਮਨ ਤੇ ਤਨ ਦੋ ਬਚਨ ਕੀਤੇ ਨੇ ਗੁਰੂ ਸਾਹਿਬ ਨੇ, ਮੰਨਣਾ ਪੈਂਦਾ ਇਸ ਬਚਨ ਨੂੰ। ਅੰਮ੍ਰਿਤ ਵੇਲਾ ਹੋ ਗਿਆ ਹੋਵੇ, ਮਨ ਕਹਿ ਰਿਹਾ ਹੋਵੇ, ਇਸ ਤਨ ਨੂੰ ਇਸ ਸਰੀਰ ਨੂੰ ਉੱਠ ਜਾ ਭਾਈ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ, ਸਰੀਰਕ ਸ਼ੁੱਧੀ ਕਰਕੇ ਉਸ ਮਾਲਕ ਦੀ ਯਾਦ ਵਿੱਚ ਜੁੜ, ਅੰਮ੍ਰਿਤਮਈ ਬਾਣੀ ਦਾ ਜਾਪ ਕਰ, ਉੱਠ ਜਾਏਗਾ ਸਾਧ ਸੰਗਤ, ਗੁਟਕਾ ਹੱਥ ਵਿੱਚ ਫੜ ਲਏਗਾ ਇਹ ਤਨ ਇਹ ਸਰੀਰ। ਜੇ ਮਨ ਨੇ ਅੰਦਰੋਂ ਗਵਾਹੀ ਨਹੀਂ ਨਾ ਦਿੱਤੀ, ਇਹ ਤਨ ਕਿਧਰੇ ਜਾਣ ਵਾਲਾ ਨਹੀਂ, ਮਨ ਕਹਿ ਰਿਹਾ ਹੋਵੇ ਵੀ ਚੱਲ ਗੁਰਦੁਆਰੇ ਚੱਲੀਏ, ਜਾ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਾਂਗੇ, ਉੱਥੇ ਵਿਚਾਰ ਚੱਲ ਰਹੀ ਹੋਵੇਗੀ, ਗੁਰਬਾਣੀ ਦੀ ਕਥਾ ਹੋ ਰਹੀ ਹੋਵੇਗੀ, ਚੱਲ ਭਾਈ ਜਾ ਕੇ ਸੁਣਾਂਗੇ। ਇਹ ਤਨ ਤੁਰ ਪਏਗਾ ਘਰੋਂ, ਇਹ ਸਰੀਰ ਤੁਰ ਪਏਗਾ ਘਰੋਂ, ਤੇ ਜੇ ਮਨ ਨੇ ਅਜੇ ਹੁਲਾਰਾ ਨਹੀਂ ਨਾ ਦਿੱਤਾ, ਤੇ ਸਾਧ ਸੰਗਤ ਇਹ ਤਨ ਕਿਧਰੇ ਵੀ ਜਾਣ ਵਾਲਾ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸੇ ਕਰਕੇ ਤੇ ਕਹਿ ਦਿੱਤਾ, ਜਿੰਨਾ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ, ਖੋਟੇ ਵਣਜ ਵਣਜੀਏ ਮਨ ਤਨ ਖੋਟਾ ਹੋਏ। ਜੇ ਵਣਜ ਖੋਟ ਦਾ ਕੀਤਾ, ਖਰੀਦਦਾਰੀ ਖੋਟ ਦੀ ਕਰ ਲਈ, ਮਨ ਵੀ ਖੋਟਾ ਹੋ ਜਾਏਗਾ, ਤਨ ਵੀ ਖੋਟਾ ਹੋ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ, ਤੇ ਇਹਨਾਂ ਬਚਨਾਂ ਨੂੰ ਅਗਰ ਮਨੁੱਖ ਪੱਲੇ ਬੰਨ ਲਵੇ ਤੇ ਜ਼ਿੰਦਗੀ ਦੇ ਵਿੱਚ ਫਿਰ ਖੋਟ ਦਾ ਵਣਜ ਨਹੀਂ ਕਰ ਸਕਦਾ, ਖੋਟ ਦਾ ਵਪਾਰ ਹੀ ਨਹੀਂ ਕਰ ਸਕਦਾ। ਖੋਟੇ ਵਣਜ ਵਣਜੀਏ ਮਨ ਤਨ ਖੋਟਾ ਹੋਏ, ਤੇ ਬਾਬੇ ਨਾਨਕ ਨੇ ਕਿਹਾ ਫਾਹੀ ਫਾਥੇ ਮਿਰਗ ਜਿਉ ਦੁਖ ਕਣੋ ਨਿਤ ਰੋਏ। ਹਾਲਤ ਇਹ ਹੋ ਜਾਏਗੀ ਭਈ ਜਿਵੇਂ ਫੰਦੇ ਦੇ ਵਿੱਚ ਫਸਿਆ ਹੋਇਆ ਹਰਨ ਮਿਰਗ ਫਸ ਜਾਂਦਾ ਨਾ, ਜਦੋਂ ਪਛਤਾਤਾਪ ਤੋਂ ਬਿਨਾਂ ਉਹਦੇ ਪੱਲੇ ਕੁਝ ਵੀ ਨਹੀਂ ਰਹਿ ਜਾਂਦਾ, ਫਸ ਚੁੱਕਾ ਉਸ ਵੇਲੇ। ਫਾਈ ਫਾਥੇ ਮਿਰਗ ਜਿਉ ਦੁਖ ਕਣੋ ਨਿਤ ਰੋਏ, ਨਿਤ ਦਾ ਰੋਣਾ ਉਹਦੇ ਪੱਲੇ ਪੈ ਜਾਂਦਾ। ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤਾ, ਭਾਈ ਵਣਜ ਸੱਚ ਦਾ ਕਰ, ਖੋਟ ਜਿਹੜਾ ਇਸ ਤੋਂ ਲਾਂਭੇ ਰਹਿ, ਖੋਟਿਆਂ ਦੇ ਕੋਲ ਬਹਿਣਾ ਵੀ ਠੀਕ ਨਹੀਂ। ਗੁਰੂ ਦੀ ਬਾਣੀ ਨੇ ਕਿਹਾ ਹੈ ਨਾ, ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਜਿਹੜਾ ਸੰਗ ਨਹੀਂ ਕਰਨਾ ਚਾਹੀਦਾ, ਕੁਸੰਗੀਆਂ ਦਾ ਸੰਗ, ਜੇ ਉਹਨਾਂ ਦੇ ਕੋਲ ਤੂੰ ਜਾ ਕੇ ਬਹਿ ਗਿਆ ਤੇ ਧਰਮਰਾਜ ਨੇ ਉੱਥੇ ਗਵਾਹੀ ਦੇਣੀ ਹੈ, ਫਿਰ ਇਹ ਫਲਾਨੀ ਜਗ੍ਹਾ ਤੇ ਬੈਠਾ ਹੋਇਆ ਸੀ, ਨਹੀਂ ਸੀ ਬਹਿਣਾ ਚਾਹੀਦਾ ਨਾ। ਕੁਸੰਗ ਤੋਂ ਦੂਰ ਰਹਿ ਗੁਰੂ ਦੀ ਬਾਣੀ ਕਹਿੰਦੀ ਹੈ, ਚੰਗਾ ਸੰਗ ਰੱਖ। ਜਿਹੜਾ ਸੰਗ ਕੀਤਿਆਂ ਐਸ ਮਾਤ ਲੋਕ ਦੇ ਵੀ ਇੱਜ਼ਤ ਪੱਤ ਬਣੀ ਰਵੇ ਤੇ ਪਰਲੋਕ ਦੇ ਵਿੱਚ ਵੀ ਇੱਜ਼ਤ ਸੇਤੀ ਪਹੁੰਚੇ। ਗੁਰੂ ਰਾਮਦਾਸ ਜੀ ਬਚਨ ਕਰਦੇ ਨੇ, ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ। ਹਾਲਤ ਕਹਿੰਦੇ ਨੇ ਐਸ ਲੋਕ ਨੂੰ, ਪਾਲਤ ਕਹਿੰਦੇ ਨੇ ਪਰਲੋਕ ਨੂੰ। ਚੌਥੀ ਪਾਤਸ਼ਾਹੀ ਬਚਨ ਕਰਦੇ ਨੇ ਇਹਨਾਂ ਦੋਨਾਂ ਲੋਕਾਂ ਦੇ ਵਿੱਚ ਮੁੱਖ ਉਜਲਾ ਰਹੇਗਾ, ਸੁੱਖ ਮਿਲੇਗਾ। ਹਮੇਸ਼ਾ ਦਾ ਸੁੱਖ ਚਾਹੁੰਦਾ ਹੈ ਨਾ, ਇਹਨਾਂ ਦੋਨਾਂ ਲੋਕਾਂ ਦੇ ਵਿੱਚ ਸੁੱਖ ਚਾਹੁੰਦਾ, ਨਿਤ ਦਾ ਸੁੱਖ ਚਾਹੁੰਦਾ ਹੈ ਤੂੰ, ਨਿਤ ਸੁੱਖ ਸਿਮਰਨੋ। ਨਾਮ ਗੋਬਿੰਦ ਕਾ ਸਦਾ ਲੀਜੇ, ਗੋਬਿੰਦ ਦਾ ਨਾਮ ਹਮੇਸ਼ਾ ਲੈਣਾ ਕਰ, ਹਮੇਸ਼ਾ ਜਪਣਾ ਕਰ। ਇਸੇ ਕਰਕੇ ਤੇ ਬਾਬੇ ਨਾਨਕ ਨੇ ਕਿਹਾ ਨਾ, ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ ਸ਼ੋ ਦੇਖੇ ਪਤੀ ਆਏ। ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੂਹਾ ਜੀਜੇ। ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜੇ ਪਿਛਲੇ ਕੁਕਰਮ ਗੁਨਾਹ ਕੀਤੇ ਹੋਏ ਉਹ ਮਿਟ ਜਾਣਗੇ, ਪਾਪ ਚਰਾਣੇ ਚਿਰਾਂ ਦੇ ਪਾਪ, ਪਹਿਲਾਂ ਦੇ ਕੀਤੇ ਹੋਏ ਗੁਨਾਹ ਮਿਟੇ ਕਮਾਣੇ ਪਾਪ ਚਰਾਣੇ। ਅੱਧੀ ਪੰਕਤੀ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਨੇ ਸਾਧ ਸੰਗਤ ਮਿਲ, ਸਾਧ ਸੰਗਤ ਮਿਲ ਮੂਆ ਜੀਜੇ। ਚੌਥੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜੇ ਸਾਧ ਸੰਗਤ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਨਾ, ਮੁਰਦਾ ਦਿਲਾਂ ਨੂੰ ਜ਼ਿੰਦਗੀ ਮਿਲਦੀ ਹੈ, ਮੁਰਦਿਆਂ ਨੂੰ ਜ਼ਿੰਦਗੀ ਮਿਲਦੀ ਹੈ। ਸਾਧ ਸੰਗਤ ਮਿਲ ਮੂਆ ਜੀਜੇ। ਗੁਰੂ ਰਾਮਦਾਸ ਜੀ ਕਹਿੰਦੇ ਨੇ ਤੂੰ ਜੀਉਂਦਿਆਂ ਦੇ ਵਿੱਚ ਦਾਖਲ ਹੋਣਾ ਚਾਹੁੰਦਾ ਹੈ ਨਾ, ਤੇ ਫਿਰ ਸਾਧ ਸੰਗਤ ਦੇ ਵਿੱਚ ਆਉਣਾ ਕਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀਆਂ ਨੇ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਧ ਸੰਗਤ ਦੇ ਵਿੱਚ ਹੀ ਪ੍ਰਭੂ ਦਾ ਵਾਸਾ ਹੈ। ਇਸੇ ਕਰਕੇ ਤੇ ਅਰਦਾਸ ਕਰਵਾਈ ਜਾਂਦੀ ਹੈ, ਜਦੋਂ ਹਾਜ਼ਰੀਨ ਸਾਧ ਸੰਗਤ ਦੀ ਹਾਜ਼ਰੀ ਦੇ ਵਿੱਚ ਅਰਦਾਸੇ ਕਰਵਾਏ ਜਾਂਦੇ ਨੇ, ਕਿਉਂਕਿ ਸੰਗਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਗੁਰੂ ਸਾਹਿਬ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵਣਜ ਸੱਚ ਦਾ ਕਰ। ਹਜ਼ੂਰ ਨੇ ਬਚਨ ਕੀਤਾ, ਖੋਟੇ ਪੋਤੇ ਨਾ ਪਵੇ ਤਿੰਨ, ਹਰ ਗੁਰ ਦਰਸ਼ ਨਾ ਹੋਏ। ਬਾਬਾ ਨਾਨਕ ਜੀ ਬਚਨ ਕਰਦੇ ਨੇ ਖੋਟ ਦਾ, ਪੋਤੇ ਕਹਿੰਦੇ ਨੇ ਖਜ਼ਾਨਿਆਂ ਨੂੰ। ਸਾਡੇ ਇੰਡੀਆ ਦੀ ਜਿਹੜੀ ਗੁਜਰਾਤ ਸਟੇਟ ਹੈ ਨਾ, ਇਹ ਬੋਲੀ ਉੱਥੋਂ ਦੀ ਹੈ। ਇੱਕ ਗੁਜਰਾਤ ਪਾਕਿਸਤਾਨ ਦੇ ਵਿੱਚ ਵੀ ਹੈ, ਪਰ ਇਹ ਜਿਹੜਾ ਸਾਡੇ ਇੰਡੀਆ ਦਾ ਗੁਜਰਾਤ ਉੱਥੋਂ ਦਾ, ਉੱਥੋਂ ਦੀ ਬੋਲੀ। ਖੋਟੇ ਪੋਤੇ ਨਾ ਪਵੇ, ਪੋਤੇ ਖਜ਼ਾਨਿਆਂ ਨੂੰ ਕਹਿੰਦੇ ਨੇ। ਖੋਟ ਨੂੰ ਖਜ਼ਾਨੇ ਦੇ ਵਿੱਚ ਨਹੀਂ ਪਾਇਆ ਜਾਣਾ। ਖੋਟੇ ਪੋਤੇ ਨਾ ਪਵੇ ਤਿੰਨ, ਹਰ ਗੁਰ ਦਰਸ਼ ਨਾ ਹੋਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ, ਖੋਟ ਨੂੰ ਜੇ ਪੱਲੇ ਬੰਨ ਲਿਆ ਤੇ ਉਸ ਵੇਲੇ ਫਿਰ ਹਰੀ ਗੁਰੂ ਦੇ ਦੀਦਾਰ ਨਹੀਂ ਆਉਣੇ, ਤੈਨੂੰ ਤੇਰੀ ਮੰਜ਼ਿਲ ਤੱਕ ਪਹੁੰਚਿਆ ਨਹੀਂ ਜਾਏਗਾ, ਤੈਨੇ ਹਰ ਗੁਰ ਦਰਸ਼ਨ ਹੋਏ। ਸਤਿਗੁਰੂ ਜੀ ਸਮਝਾ ਰਹੇ ਨੇ ਬਾਰ ਬਾਰ ਕਿ ਭਾਈ ਹਮੇਸ਼ਾ ਸੱਚ ਦਾ ਬਾਜੂ ਫੜ, ਸੱਚ ਨੂੰ ਪੱਲੇ ਬੰਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਆ ਰਹੇ ਨੇ, ਖੋਟੇ ਜਾਤ ਨਾ ਪਤ ਹੈ, ਖੋਟ ਨਾ ਸੀਚ ਸਕੋਏ। ਜਿੱਥੇ ਖੋਟ ਹੋਵੇਗਾ ਐਸੇ ਮਨੁੱਖ ਦੀ ਕੋਈ ਜਾਤ ਬਰਾਦਰੀ ਨਹੀਂ ਜੇ ਹੁੰਦੀ, ਜਿਹਨੇ ਖੋਟ ਦੇ ਨਾਲ ਹੀ ਸਾਂਝ ਪਾ ਰੱਖੀ ਹੋਵੇ। ਛੋਟੀ ਤੋਂ ਛੋਟੀ ਮਾਇਆ ਤੇ ਵੀ ਉਹਦਾ ਦੀਨ ਤੇ ਧਰਮ ਡੋਲ ਜਾਂਦਾ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਖੋਟ ਜਾਤ ਨਾ ਪਤ ਹੈ, ਖੋਟ ਜਿਸ ਮਨੁੱਖ ਦੇ ਪੱਲੇ ਹੈਗਾ ਉਹਦੀ ਕੋਈ ਜਾਤ ਬਰਾਦਰੀ ਨਹੀਂ ਹੁੰਦੀ ਤੇ ਨਾ ਉਹਦੀ ਕੋਈ ਇੱਜ਼ਤ ਪੱਤ ਹੁੰਦੀ ਹੈ। ਖੋਟੇ ਜਾਤ ਨਾ ਪੱਤ ਹੈ, ਖੋਟ ਨਾ ਸਿਜ ਸਕੋਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਖੋਟੇ ਨੂੰ ਕੋਈ ਨੇੜੇ ਨਹੀਂ ਜੇ ਢੁੱਕਣ ਦਿੰਦਾ, ਖੋਟ ਨਾ ਸਿਜ ਸਕੋਏ। ਫਿਰ ਕਹਿੰਦੇ ਨੇ ਖੋਟੇ ਖੋਟ ਕਮਾਵਣਾ ਆਏ ਗਿਆ ਪੱਤ ਖੋਏ। ਜਿਸ ਮਨੁੱਖ ਨੇ ਖੋਟ ਦੇ ਨਾਲ ਹੀ ਆਪਣਾ ਸਾਂਝ ਪਾ ਰੱਖੀ ਹੈ ਨਾ, ਉਹਨੂੰ ਖੋਟ ਤੋਂ ਬਿਨਾਂ ਕੁਝ ਵੀ ਨਹੀਂ ਸੁੱਝਦਾ। ਉਹ ਸੋਚਦਾ ਸ਼ਾਇਦ ਇਹੋ ਹੀ ਵਣਜ ਕੀਤਿਆਂ ਪਾਰ ਉਤਾਰਾ ਹੋ ਜਾਣਾ, ਤਿਜੋਰੀਆਂ ਭਰ ਜਾਣਗੀਆਂ। ਪਰ ਹੈ ਗਲਤ, ਖੋਟੇ ਖੋਟ ਕਮਾਵਣਾ ਆਏ ਗਿਆ ਪੱਤ ਖੋਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਮਨ ਸਮਝਾਈਏ, ਗੁਰ ਕੇ ਸ਼ਬਦ ਸਲਾਹ ਬਲਿਹਾਰ ਜਾਈਏ। ਧੰਨ ਬਾਬਾ ਨਾਨਕ ਜੀ ਬਚਨ ਕਰਦੇ ਨੇ, ਸਮਝਾ ਰਹੇ ਨੇ ਇਸ ਮਨੁੱਖ ਨੂੰ, ਇਸ ਮਨ ਨੂੰ ਸਮਝਾਉਣਾ ਕਰ, ਗੁਰੂ ਸ਼ਬਦ ਦੀ ਸਲਾਹ ਲੈ, ਕਿਸੇ ਮਨੁੱਖ ਦੀ ਸਲਾਹ ਨਾ ਲੈ। ਸਿਰਫ ਗੁਰੂ ਸ਼ਬਦ ਦੀ ਸਲਾਹ ਤੋਂ ਬਿਨਾਂ ਇੱਕ ਕਦਮ ਨਾ ਤੁਰ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਮਨ ਸਮਝਾਈਏ, ਇਸ ਮਨ ਨੂੰ ਸਮਝਾਈਏ, ਸਮਝਾਉਣਾ ਕਰ, ਤੇ ਗੁਰੂ ਦੇ ਸ਼ਬਦ ਦੀ ਸਲਾਹ ਲੈ, ਮਸ਼ਵਰਾ ਲੈ ਗੁਰੂ ਦੇ ਕੋਲੋਂ। ਸਤਿਗੁਰੂ ਜੀ ਕਹਿੰਦੇ ਨੇ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤੇ ਨਾ। ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ, ਰਾਮ ਨਾਮ ਰੰਗ ਰਤਿਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੋਟ ਦਾ ਭਾਰ ਨੇੜੇ ਨਹੀਂ ਆ ਜਾਣ ਵਾਲਾ। ਭਾਰ ਨਾ ਭਰਮ ਤੇ ਨਾ, ਤੇ ਭਰਮ ਕਹਿੰਦੇ ਨੇ ਵਹਿਮਾਂ ਨੂੰ। ਇਹ ਭਰਮਾ ਭੁਲੇਖਿਆਂ ਤੋਂ ਜ਼ਿੰਦਗੀ ਦੂਰ ਹੋ ਜਾਏਗੀ, ਸੱਚ ਦਾ ਪ੍ਰਵੇਸ਼ ਹੋ ਜਾਏਗਾ ਜੀਵਨ ਦੇ ਵਿੱਚ। ਭਾਰ ਨਾ ਭਰਮ ਤੇ ਨਾ, ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ। ਤੇ ਜਿਸ ਵੇਲੇ ਜਾਪ ਕਰੇਗਾ, ਹਰੀ ਦੇ ਨਾਮ ਦਾ ਜਾਪ ਕਰੇਗਾ ਨਾ, ਤੇ ਬਾਬਾ ਨਾਨਕ ਜੀ ਬਚਨ ਕਰਦੇ ਨੇ ਨਿਰਭਉ ਹਰ ਮਨ ਮਾਹ। ਨਿਰਭਉ ਉਹ ਅਕਾਲ ਪੁਰਖ ਵਾਹਿਗੁਰੂ ਹੈ, ਕਿਸੇ ਵੀ ਭਾਉ ਤੋਂ ਰਹਿਤ, ਉਹਦਾ ਵਾਸਾ ਤੇਰੇ ਹਿਰਦੇ ਦੇ ਵਿੱਚ ਹੋ ਜਾਏਗਾ, ਤੇਰੇ ਉੱਤੇ ਰਹਿਮਤ ਹੋ ਜਾਏਗੀ। ਇਸੇ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਭਾਈ ਰੇ ਰਾਮ ਕਹੋ ਚਿੱਤ ਲਾਈ, ਚਿੱਤ ਲਾ ਕੇ ਜਪਣਾ ਕਰ, ਹਰੀ ਦੇ ਨਾਮ ਦੀ ਅਰਾਧਨਾ ਕਰ। ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੇ ਪਤੀ ਆਏ। ਇਹ ਜਿਹੜਾ ਸੱਚ ਦਾ ਸੌਦਾ, ਸੱਚ ਦੀ ਸਮੱਗਰੀ ਖਰੀਦ, ਸ਼ੋ ਦੇ ਕੋਲ ਜਾਣਾ ਹੈ ਨਾ ਤੂੰ, ਉੱਥੇ ਇਸ ਦਾ ਮੁੱਲ ਪੈ ਜਾਏਗਾ, ਸੱਚ ਦੀ ਖਰੀਦਦਾਰੀ ਨੂੰ ਸਨਮਾਨਿਤ ਕੀਤਾ ਜਾਏਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਨਾਮ ਬਿਨਾ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਹਿ ਦਿਓ ਭਾਈ, ਹਰੀ ਦੇ ਨਾਮ ਤੋਂ ਬਿਨਾਂ ਅੱਜ ਤੱਕ ਤਰਿਆ ਕੋਈ, ਕਿਸੇ ਦਾ ਪਾਰ ਉਤਾਰਾ ਹੋਇਆ? ਬਿਲਕੁਲ ਨਹੀਂ ਹੋਇਆ। ਨਾਮ ਬਿਨਾਂ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ। ਗੁਰੂ ਦੀ ਹਜ਼ੂਰੀ ਤੋਂ ਬਿਨਾਂ, ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਜਿਸ ਤਰ੍ਹਾਂ ਬਿੰਦ ਬਾਜੇ ਕੈਸੋ ਨਿਰਤਕਾਰੀ, ਨਿਰਤ ਨੱਚਣ ਵਾਲੇ ਨੂੰ ਕਹਿੰਦੇ ਨੇ, ਡਾਂਸਰ ਨੂੰ ਕਹਿੰਦੇ ਨੇ, ਬਿਨ ਬਾਜੇ ਸੰਗੀਤ ਨਾ ਵੱਜ ਰਿਹਾ ਹੋਵੇ, ਤਬਲਾ ਨਾ ਵੱਜ ਰਿਹਾ ਹੋਵੇ, ਤਬਲੇ ਦੀ ਟਣਕਾਰ ਨਾ ਹੋਵੇ, ਤੇ ਨੱਚਣ ਵਾਲੇ ਦੀ ਅੱਡੀ ਨਹੀਂ ਜੇ ਉੱਠਦੀ। ਇਹ ਇੱਕ ਉਦਾਹਰਣ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ। ਨਾਮ ਬਿਨਾਂ ਕਹੋ ਕੋ ਤਰਿਆ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅੱਜ ਤੱਕ ਤਰਿਆ ਕੋਈ? ਕਹਿ ਦਿਓ, ਬਿਨ ਸਤਿਗੁਰ ਕੈਸੇ ਪਾਰ ਭਰਿਆ? ਸਤਿਗੁਰੂ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ? ਬਿਨ ਬਾਜੇ ਕੈਸੋ ਨਿਰਤਕਾਰੀ, ਜਿਸ ਤਰ੍ਹਾਂ ਨੱਚਣ ਵਾਲਾ ਸੰਗੀਤ ਦੀ ਧੁਨ ਤੋਂ ਬਿਨਾਂ, ਤਬਲੇ ਦੀ ਟਣਕਾਰ ਤੋਂ ਬਿਨਾਂ ਉਹਦਾ ਪੈਰ ਨਹੀਂ ਉੱਠ ਸਕਦਾ, ਨੱਚ ਨਹੀਂ ਸਕਦਾ। ਬਿਨ ਸਤਿਗੁਰ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਬਾਜੇ ਕੈਸੋ ਨਿਰਤਕਾਰੀ, ਬਿਨ ਕੰਠੇ ਕੈਸੇ ਗਾਵਣ ਹਾਰੀ। ਕੰਠ ਗਲੇ ਨੂੰ ਕਹਿੰਦੇ ਨੇ। ਇਹ ਦੂਸਰੀ ਉਦਾਹਰਣ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ। ਕਹਿੰਦੇ ਨੇ ਜੇ ਗਲਾ ਸੁਰੀਲਾ ਨਾ ਹੋਵੇ, ਗਲੇ ਵਿੱਚ ਰਸ ਨਾ ਹੋਵੇ, ਤੇ ਜਿੰਨੇ ਮਰਜ਼ੀ ਆ ਸਾਜ ਵੱਜ ਰਹੇ ਹੋਣ, ਸਰੋਤਿਆਂ ਨੂੰ ਕੋਈ ਆਨੰਦ ਨਹੀਂ ਆਉਣਾ। ਗਲੇ ਵਿੱਚ ਜੇ ਰਸ ਨਹੀਂ ਹੈਗਾ, ਗਲੇ ਵਿੱਚ ਸੁਰੀਲਾਪਨ ਨਹੀਂ ਹੈਗਾ, ਸਰੋਤਿਆਂ ਨੂੰ ਕੋਈ ਮਜ਼ਾ ਨਹੀਂ ਆਏਗਾ। ਬਿਨ ਕੰਠੇ ਕੈਸੇ ਗਾਵਣ ਹਾਰੀ। ਸਾਧ ਸੰਗਤ, ਦੋ ਚੀਜ਼ਾਂ ਦੁਨੀਆਂ ਦੀ ਕਿਸੇ ਮਾਰਕੀਟ ਦੇ ਵਿੱਚੋਂ ਨਹੀਂ ਜੇ ਲੱਭਦੀਆਂ, ਭਾਵੇਂ ਦਮੜਿਆਂ ਦਾ ਢੇਰ ਲਾ ਦਈਏ। ਇੱਕ ਗਲੇ ਦੀ ਆਵਾਜ਼ ਤੇ ਦੂਸਰਾ ਚਿਹਰੇ ਦੀ ਖੂਬਸੂਰਤੀ। ਇਹ ਦੋ ਚੀਜ਼ਾਂ ਉਸ ਮਾਲਕ ਨੇ ਜਿਸ ਨੂੰ ਦਿੱਤੀਆਂ ਨੇ ਉਹਨਾਂ ਦੇ ਕੋਲ ਹੈਗੀਆਂ। ਚਿਹਰੇ ਦਾ ਸੁਹੱਪਣ ਤੇ ਗਲੇ ਦੀ ਆਵਾਜ਼, ਇਹ ਦੋ ਚੀਜ਼ਾਂ ਜਿਸ ਦੇ ਉੱਤੇ ਰਹਿਮਤ ਕੀਤੀ ਹੈ ਪਾਤਸ਼ਾਹ ਨੇ, ਉਹਨਾਂ ਦੇ ਪਾਸ ਹੈਣ। ਇਸੇ ਕਰਕੇ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਿਨ ਕੰਠੇ ਕੈਸੇ ਗਾਵਣ ਹਾਰੀ, ਗਲੇ ਤੋਂ ਬਿਨਾਂ ਕਾਹਦਾ ਗਾਉਣਾ, ਸੁਰੀਲਾਪਨ ਨਹੀਂ ਹੋਵੇਗਾ। ਫਿਰ ਕਹਿੰਦੇ ਨੇ, ਜੀਲ ਬਿਨਾਂ ਕੈਸੇ ਵੱਜੇ ਰਬਾਬ। ਰਬਾਬ ਜਿਹੜੀ ਹੈ ਨਾ, ਉਹਦੇ ਉੱਤੇ ਜਿਹੜੀ ਤੰਦੀ ਲੱਗੀ ਹੁੰਦੀ ਹੈ ਉਹਨੂੰ ਜੀਲ ਕਹਿੰਦੇ ਨੇ। ਉਹ ਨਾ ਹੋਵੇ ਤੇ ਰਬਾਬ ਅਧੂਰਾ, ਰਬਾਬ ਵੱਜ ਨਹੀਂ ਸਕਦਾ। ਇਹ ਤਿੰਨ ਉਦਾਹਰਣਾਂ ਦਿੱਤੀਆਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਬਾਜੇ ਕੈਸੋ ਨਿਰਤਕਾਰੀ, ਬਿਨ ਕੰਠੇ ਕੈਸੇ ਗਾਵਣ ਹਾਰੀ, ਜੀਲ ਬਿਨਾਂ ਕੈਸੇ ਵੱਜੇ ਰਬਾਬ। ਫਿਰ ਕਹਿ ਦਿੱਤਾ, ਨਾਮ ਬਿਨਾਂ ਬਿਰਥੇ ਸਭ ਕਾਜ। ਜਿਸ ਤਰ੍ਹਾਂ ਇਹ ਸਾਰਾ ਕੁਝ ਅਧੂਰਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਵੀ ਪੂਰਤੀ ਨਹੀਂ ਹੋ ਸਕਦੀ, ਸਾਰਾ ਕੁਝ ਬੇਅਰਥ ਹੈ। ਪੰਜਵੇਂ ਪਾਤਸ਼ਾਹ ਜੀ ਦੇ ਬੋਲ ਨੇ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਬਿਨ ਜੇਵਾ ਕਹਾਂ ਕੋ ਬਕਤਾ, ਜਬਾਨ ਨਾ ਹੋਵੇ ਬੋਲੇਗਾ ਕਿਵੇਂ, ਨਹੀਂ ਨਾ ਬੋਲ ਸਕਦਾ। ਬਿਨ ਜੇਵਾ ਕਹਾਂ ਕੋ ਬਕਤਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਸਰਵਣਾ ਕਹਾਂ ਕੋ ਸੁਣਤਾ। ਸਰਵਣ ਕੰਨਾਂ ਨੂੰ ਕਹਿੰਦੇ ਨੇ, ਕੰਨ ਕਾਇਮ ਨਹੀਂ ਕਿਵੇਂ ਸੁਣੇਗਾ, ਉਦਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਭਲਿਆ, ਇਹ ਜਿਹੜੇ ਕੰਨ ਨੇ ਨਾ, ਇਹ ਤੈਨੂੰ ਮਿਲੇ ਹੀ ਸੱਚ ਦੀ ਆਵਾਜ਼ ਸੁਣਨ ਵਾਸਤੇ, ਹੋਰ ਕੁਝ ਨਾ ਸੁਣ। ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਕਹਿ ਦਿੱਤਾ, ਇਹ ਸਰਵਣੋ ਮੇਰੇ ਓ ਸਾਚੇ ਸੁਣਨੇ ਨੂੰ ਪਠਾਏ। ਫਿਰ ਦੁਹਰਾਇਆ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਕੰਨਾਂ ਨੂੰ, ਭਾਈ ਤੁਹਾਨੂੰ ਤੇ ਸਰੀਰ ਦੇ ਨਾਲ ਲਗਾਇਆ ਹੀ ਇਸੇ ਕਰਕੇ ਕਿ ਸੱਤ ਦੀ ਆਵਾਜ਼ ਸੁਣੋ। ਫਿਰ ਬੇਨਤੀ ਕਰਦਿਆਂ, ਇਹ ਸਰਵਣੋ ਮੇਰੇ ਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣੋ ਸੱਤ ਬਾਣੀ। ਕੰਨਾਂ ਨੂੰ ਕਿਹਾ ਵੀ ਸਰੀਰ ਦੇ ਨਾਲ ਲਗਾਇਆ ਹੀ ਇਸੇ ਕਰਕੇ ਗਿਆ ਕਿ ਸੱਤ ਦੀ ਆਵਾਜ਼ ਸੁਣੋ। ਇਸੇ ਕਰਕੇ ਤੇ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਧਨਾਸਰੀ ਰਾਗ ਦੇ ਵਿੱਚ, ਜਪ ਮਨ ਸੱਤ ਨਾਮ, ਸਦਾ ਸੱਤ ਨਾਮ। ਹੇ ਮਨ, ਹਮੇਸ਼ਾ ਸੱਤ ਦੀ ਆਵਾਜ਼ ਸੁਣ, ਹੋਰ ਕੁਝ ਵੀ ਨਾ ਸੁਣ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਬਿਲਾਵਲ ਰਾਗ ਦੇ ਵਿੱਚ, ਬਿਨ ਸਰਵਣਾ ਕਹਾਂ ਕੋ ਸੁਣਤਾ। ਕੰਨ ਨਾ ਹੋਣ ਤੇ ਕਿਵੇਂ ਸੁਣੇਗਾ, ਬਿਨ ਨੇਤਰਾ ਕਹਾਂ ਕੋ ਪੇਖੇ। ਅੱਖਾਂ ਨਾ ਹੋਣ, ਅੱਖਾਂ ਕੰਮ ਨਾ ਕਰਦੀਆਂ ਹੋਣ, ਕਿੱਦਾਂ ਵੇਖੇਗਾ, ਕਿਵੇਂ ਵੇਖਿਆ ਜਾਏਗਾ ਇੱਕ ਦੂਸਰੇ ਨੂੰ। ਬਿਨ ਨੇਤਰਾ ਕਹਾਂ ਕੋ ਪੇਖੇ, ਇਹ ਤਿੰਨ ਬਚਨ ਕਰਕੇ ਤੇ ਗੁਰੂ ਅਰਜਨ ਦੇਵ ਜੀ ਨੇ ਫੇਰ ਕਹਿ ਦਿੱਤਾ, ਨਾਮ ਬਿਨਾ ਨਰ ਕਹੀ ਨਾ ਲੇਖੇ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਜਿਹੜਾ ਨਰ, ਇਹ ਜਿਹੜਾ ਮਨੁੱਖ, ਇਹਦਾ ਆਉਣਾ ਇੱਥੇ ਬੇਅਰਥ ਦੁਨੀਆਂ ਦੇ ਵਿੱਚ ਕਿਸੇ ਲੇਖੇ ਦੇ ਵਿੱਚ ਨਹੀਂ ਲੱਗਦਾ। ਜਿਉਂ ਆਇਆ ਤਿਉਂ ਜਾਵੇ ਬੌਰੇ, ਜਿਉਂ ਜਨਮੇ ਤਿਉਂ ਮਰਨ ਭਇਆ। ਗੁਰਬਾਣੀ ਕਹਿੰਦੀ ਹੈ ਵੀ ਜਿਵੇਂ ਆ ਗਿਆ ਸੀ ਉਵੇਂ ਤੁਰ ਗਿਆ ਦੁਨੀਆਂ ਦੇ ਵਿੱਚੋਂ, ਜਿਵੇਂ ਜਨਮਿਆ ਸੀ ਉਵੇਂ ਹੀ ਮਰ ਗਿਆ। ਬਿਲਕੁਲ ਬੇਅਰਥ, ਇੱਕ ਪਲ ਵੀ ਇੱਕ ਸਵਾਸ ਵੀ ਲੇਖੇ ਦੇ ਵਿੱਚ ਨਹੀਂ ਲੱਗਿਆ। ਸਾਡੇ ਪੰਜਾਬ ਦੀ ਇੱਕ ਬੜੀ ਪ੍ਰਸਿੱਧ ਕਹਾਵਤ ਹੈ, ਕਹਿੰਦੇ ਹੁੰਦੇ ਨੇ ਪੁਰਾਣੇ ਬਜ਼ੁਰਗ, ਹੇਠ ਪਰਾਲੀ ਉੱਤੇ ਸੱਲੇ, ਜਿਹੋ ਜੇ ਆਏ ਉਹੋ ਜੇ ਚੱਲੇ। ਜਿਤਨਾ ਆਇਆ ਸੀ ਦੁਨੀਆਂ ਦੇ ਵਿੱਚ ਉਵੇਂ ਤੁਰ ਗਿਆ, ਲਾਭ ਕੋਈ ਨਹੀਂ ਖਟਿਆ। ਗੁਰੂ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਤੇ ਕੋਈ ਲਾਭ ਨਹੀਂ ਖਟਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਬਿਨ ਵਿਦਿਆ ਕਹਾਂ ਕੋਈ ਪੰਡਿਤ। ਵਿਦਿਆ ਭਲੇ ਨਾ ਹੋਵੇ, ਉਸ ਤਰ੍ਹਾਂ ਹੀ ਧੋਤੀ ਬੱਧੀ ਹੋਵੇ ਤੇ ਮੱਥੇ ਤੇ ਤਿਲਕ ਲਾਇਆ ਹੋਵੇ, ਪੀਲੇ ਰੰਗ ਦਾ ਕੁੜਤਾ ਪਾਇਆ ਹੋਵੇ, ਇਹ ਤੇ ਸਿਰਫ ਨਿਸ਼ਾਨੀਆਂ ਨੇ ਨਾ ਪੜਤਾਈ ਦੀਆਂ। ਪੰਡਿਤ ਪੁਣਾ ਤੇ ਵਿਦਿਆ ਦੇ ਨਾਲ ਹੈ, ਉਤਲੇ ਲਿਬਾਸ ਦੇ ਨਾਲ ਤੇ ਸਿਰਫ ਇੰਨਾ ਕੁ ਪਤਾ ਲੱਗਦਾ ਇਹ ਜਿਹੜਾ ਮਨੁੱਖ ਕਿਹੜੀ ਸ਼੍ਰੇਣੀ ਦੇ ਨਾਲ ਸੰਬੰਧ ਰੱਖਦਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਪੈਂਟ ਸ਼ਰਟ ਪਾਈ ਹੋਵੇ ਤੇ ਕਿਸੇ ਨਹੀਂ ਆਖਣਾ ਇਹ ਸਾਡੇ ਬਾਬਾ ਜੀ ਹੋਰੀ ਨੇ, ਇਹ ਸਾਡੇ ਭਾਈ ਸਾਹਿਬ ਜੀ ਨੇ, ਕਿਸੇ ਨਹੀਂ ਕਹਿਣਾ। ਇਹ ਯੂਨੀਫਾਰਮ ਦੂਰੋਂ ਦੱਸ ਦਿੰਦੀ ਹੈ, ਇਹ ਕੱਪੜੇ ਜਿਹੜੇ ਪਾਏ ਹੋਏ ਨੇ ਨਾ ਇਹ ਦੂਰੋਂ ਦੱਸ ਦਿੰਦੇ ਨੇ, ਸਾਰੀ ਸੰਗਤ ਦੇ ਹੱਥ ਜੁੜ ਜਾਂਦੇ ਆ ਦੂਰੋਂ ਤੇ ਸਿਰ ਝੁਕ ਜਾਂਦਾ। ਕਿਉਂ ਝੁਕ ਜਾਂਦਾ? ਸੱਚੇ ਪਾਤਸ਼ਾਹ ਜੀ ਦਾ ਵਜ਼ੀਰ ਤੁਰਿਆ ਆਉਂਦਾ, ਪਹਿਰਾਵਾ ਬਾਹਰ ਦਾ ਯਾਰ ਕਰਦਾ ਇਸ ਗੱਲ ਨੂੰ। ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਵਿਦਿਆ ਕਹਾਂ ਕੋਈ ਪੰਡਿਤ, ਵਿਦਿਆ ਪੱਲੇ ਨਾ ਹੋਵੇ ਤੇ ਉੱਤੋਂ ਸਿਰਫ ਕੱਪੜੇ ਹੀ ਪਾਏ ਹੋਣ, ਉਹਦੇ ਨਾਲ ਪੜਤਾਈ ਪ੍ਰਾਪਤ ਨਹੀਂ ਹੋ ਜਾਣੀ। ਵਿਦਿਆ ਪੱਲੇ ਹੋਵੇਗੀ ਫੇਰ ਜ਼ਰੂਰ ਪੰਡਿਤ ਬਣ ਜਾਏਗਾ। ਮਹਾਂਪੁਰਸ਼ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਮਹਾਂਪੁਰਸ਼ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਦੀ ਹਾਜ਼ਰੀ ਦੇ ਵਿੱਚ ਭਾਈ ਬਖਸ਼ੀ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਆ ਪੋਥੀ ਪੜ੍ਹਦੇ ਹੁੰਦੇ ਸਨ ਤੇ ਮਹਾਂਪੁਰਸ਼ ਕਥਾ ਕਰਿਆ ਕਰਦੇ ਸਨ। ਇੱਕ ਵਾਰੀ ਇੱਕ ਸਵਾਲ ਉੱਠਿਆ ਸੀ, ਬਾਬਾ ਜੀ ਤੁਹਾਡੇ ਕੋਲ ਵੀ ਕੋਈ ਪੰਡਿਤ ਹੈ? ਤੇ ਮਹਾਂਪੁਰਸ਼ਾਂ ਨੇ ਇਸ਼ਾਰਾ ਕੀਤਾ ਭਾਈ ਬਖਸ਼ੀ ਸਿੰਘ ਜੀ ਵੱਲ, ਕਹਿਣ ਲੱਗੇ ਆਹ ਵੇਖੋ ਸਾਡੇ ਕੋਲ ਪੰਡਿਤ ਬਖਸ਼ੀ ਸਿੰਘ ਜੀ ਨੇ। ਉਸ ਨਾਮ ਤੋਂ ਪ੍ਰਸਿੱਧ ਹੋ ਗਏ ਭਾਈ ਬਖਸ਼ੀ ਸਿੰਘ ਜੀ, ਪੰਡਿਤ ਬਖਸ਼ੀ ਸਿੰਘ ਜੀ। ਅੱਜ ਕੱਲ ਅਮਰੀਕਾ ਦੇ ਵਿੱਚ ਨੇ, ਉਹ ਮਹਿਤੇ ਸਾਹਿਬ ਤੋਂ ਚਲੇ ਗਏ ਨੇ। ਉਹ ਬਚਨ ਚੱਲ ਰਿਹਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਵਿਦਿਆ ਕਹਾਂ ਕੋਈ ਪੰਡਿਤ, ਬਿਨ ਅਮਰੇ ਕੈਸੇ ਰਾਜ ਮੰਡਿਤ। ਬਿਨਾ ਰਹਿਮਤ ਤੋਂ ਰਾਜ ਗੱਦੀ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ। ਬਿਨ ਅਮਰੇ ਕੈਸੇ ਰਾਜ ਮੰਡਿਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਬੂਝੇ ਕਹਾਂ ਮਨ ਠਹਿਰਾਨਾ। ਜਿੰਨਾ ਚਿਰ ਪਾਤਸ਼ਾਹ ਦੇ ਘਰ ਦੀ ਰਮਜ ਨੂੰ ਨਹੀਂ ਪਛਾਣਿਆ, ਅਜੇ ਤੱਕ ਬੁੱਝਿਆ ਨਹੀਂ, ਇਹ ਮਨ ਨੂੰ ਠਹਿਰਾਓ ਨਹੀਂ ਆ ਸਕਦਾ, ਮਨ ਦੇ ਉੱਤੇ ਰੋਕ ਨਹੀਂ ਲੱਗ ਸਕਦੀ, ਮਨ ਨੂੰ ਧੀਰਜ ਨਹੀਂ ਮਿਲ ਸਕਦੀ। ਪੰਜਵੇਂ ਪਾਤਸ਼ਾਹ ਜੀ ਬਚਨ ਕਰਦੇ ਨੇ, ਬਿਨ ਬੂਝੇ ਕਹਾਂ ਮਨ ਠਹਿਰਾਨਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੈਸਲਾ ਦੇ ਦਿੱਤਾ, ਨਾਮ ਬਿਨਾ ਸਭ ਜੱਗ ਬਹੁ ਰਾਨਾ। ਹਰੀ ਦੇ ਨਾਮ ਤੋਂ ਬਿਨਾਂ ਸਾਰਾ ਜਗਤ ਬੌਰਾ ਹੋਇਆ ਫਿਰਦਾ ਹੈ ਸਾਧ ਸੰਗਤ। ਇਸ ਬੌਰੇਪਨ ਤੋਂ ਬਚਣਾ ਚਾਹੁੰਦਾ ਹੈ ਨਾ, ਤੇ ਬਾਬੇ ਨਾਨਕ ਨੇ ਫਿਰ ਕਹਿ ਦਿੱਤਾ, ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੇ ਪਤੀ ਆਏ। ਐਸਾ ਵਣਜ ਕਰ, ਐਸਾ ਸੌਦਾ ਖਰੀਦ, ਸੱਚ ਦਾ ਸੌਦਾ ਖਰੀਦ, ਜਿਸ ਵੇਲੇ ਤੂੰ ਪਾਤਸ਼ਾਹ ਦੇ ਘਰ ਦੇ ਵਿੱਚ ਪਹੁੰਚੇ ਤੇ ਤੈਨੂੰ ਅਦਬ ਸਤਿਕਾਰ ਮਿਲੇ। ਦੁਨਿਆਵੀ ਤੌਰ ਤੇ ਆ ਜਿਹੜੇ ਤੂੰ ਗਹਿਣੇ ਪਾਈ ਫਿਰਦਾ ਜਾਂ ਸੌਦੇ ਖਰੀਦੀ ਜਾਂਦਾ, ਇਹ ਨਿਸਫਲ। ਦੇਹ ਨੂੰ ਸ਼ਿੰਗਾਰਨ ਦੇ ਵਾਸਤੇ ਵੀ ਕਈ ਵਾਰ ਮਨੁੱਖ ਸੋਨੇ ਚਾਂਦੀ ਦੇ ਗਹਿਣੇ ਪਾਈ ਫਿਰਦਾ, ਪਰ ਗੁਰਬਾਣੀ ਪਤਾ ਕੀ ਕਹਿੰਦੀ ਹੈ? ਸਾਧ ਸੰਗਤ ਸਤਿਗੁਰਾਂ ਨੇ ਕਹਿ ਦਿੱਤਾ, ਜਨ ਨਾਨਕ ਅੰਤਵਾਰ ਨਾਮ ਗਹਿਣਾ। ਜਿਸ ਵੇਲੇ ਤੂੰ ਪਾਤਸ਼ਾਹ ਦੇ ਘਰ ਦੇ ਵਿੱਚ ਪਹੁੰਚੇਗਾ, ਅਸਲੀ ਜੇਵਰ ਅਸਲੀ ਗਹਿਣਾ ਹਰੀ ਦਾ ਨਾਮ ਹੋਵੇਗਾ। ਤੇ ਜਿਸ ਵੇਲੇ ਉਹ ਨਾਮ ਲੈ ਕੇ ਜਾਏਗਾ ਪਾਤਸ਼ਾਹ ਦੇ ਘਰ ਦੇ ਵਿੱਚ, ਮੁੱਖ ਉਜਲਾ ਲੈ ਕੇ ਪਹੁੰਚੇਗਾ, ਸੱਚ ਦੀ ਸਮੱਗਰੀ ਕੋਲ ਹੋਵੇਗੀ। ਤੇ ਜ਼ਰੂਰੀ ਹੈ ਕਿ ਸੱਚਖੰਡ ਦਾ ਵਾਸੀ ਬਣੇਗਾ, ਵੈਕੁੰਠ ਧਾਮ ਦਾ ਵਾਸੀ ਬਣ ਜਾਏਗਾ। ਸਤਿਗੁਰਾਂ ਦੀ ਬਾਣੀ ਅੰਮ੍ਰਿਤ ਹੈ ਸਾਧ ਸੰਗਤ, ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ, ਸਾਡਾ